ਮੰਨਣਾ ਤਰ੍ਹਾਂ ਤਾਰੇ ਗੁਰਸਿੱਖ ਉਹਦੇ ਗਿਆਨ ਨਾਲ ਹੋਰ ਸਿੱਖ ਉਹ ਆਪ ਦਾ ਤਰਦਾ ਹੀ ਆ ਆਪ ਦਾ ਮੋਗ ਦੁਆਰ ਪਹੁੰਚ ਗਿਆ ਆਪ ਤਰਨ ਦੀ ਕੀ ਗੱਲ ਰਹੀ ਇੱਥੇ ਜਿਹੜਾ ਆਪ ਮੋਗ ਦੁਆਰ ਹੈ ਇਹ ਹੁਣ ਭਗਤਾਂ ਦੀ ਗੱਲ ਹੈ ਭਗਤ ਆਪ ਦਾ ਤਰਨ ਤੇ ਵੀ ਗਾਹਾਂ ਚਲੇ ਗਏ ਮੁਗਤ ਦੁਆਰੇ ਤੇ ਪਹੁੰਚ ਗਏ ਉਹਨਾਂ ਦੇ ਤਾਰੇ ਹੋਏ ਫਿਰ ਹੋਰ ਗੁਰਸਿੱਖ ਤਰ ਉਹ ਤਰਨਾ ਹੀ ਸਿਖਾਉਂਦੇ ਨੇ ਹੋਰ ਕੀ ਕਰਦੇ ਨੇ ਉਹ ਕੋਚ ਨੇ ਟ੍ਰੇਨਿੰਗ ਦਿੰਦੇ ਨੇ ਵੀ ਭਾਈ ਐਂ ਤਰਨਾ ਭਾਵ ਸਾਗਰ ਧਰਨ ਦੇ ਕੋਚ ਨੇ ਹੋਰ ਕੁਛ ਨਹੀਂ ਹਨ ਉਹ ਹੋਰਨਾਂ ਨੂੰ ਵਿਦਿਆ ਸਿਖਾ ਰਹੇ ਨੇ ਐਂ ਤਰੀਦਾ ਹੁੰਦਾ ਕੋਚ ਹੁੰਦੇ ਨੀ ਕੋਚ ਜਿਹੜਾ ਆਪ ਵਧੀਆ ਪਲੇਅਰ ਹੈ ਉਹੀ ਕੋਚ ਹੋਊਗਾ ਹੋਰ ਕੋਚ ਐਵੇਂ ਬਣ ਜੂ ਉਹ ਕੋਚਿੰਗ ਦੇ ਰਹੇ ਨੇ ਤੂੰ ਇਹਨੂੰ ਤਰਨ ਦੀ ਹੋਰ ਕੀ ਹੈ ਉਹਨਾਂ ਦੇ ਤਾਰੇ ਹੋਏ ਤਰਦੇ ਨੇ ਤਰੇ ਨੇ ਸਬੂਤ ਹੈ
ਮੰਨੈ ਨਾਨਕ ਭਵੈ ਨਾ ਭਿੱਖ
ਨਾਨਕ ਕਹਿੰਦੇ ਜਿਹੜੇ ਬਾਣੀ ਨੂੰ ਮੰਨਦਾ ਦੁਬਾਰਾ ਜਨਮ ਨਹੀਂ ਹੁੰਦਾ ਭਵੈ ਨਾ ਭਿੱਖ ਦਾ ਮਤਲਬ ਦੁਬਾਰੇ ਪੀ ਕੇ ਮੰਗਦੇ ਫਿਰਦੇ ਨੇ ਦੁਨੀਆ 'ਚ ਹੋਰ ਕੀ ਕਰਦੇ ਨੇ ਹਮ ਭਿੱਖ ਭਿੱਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਉਹ ਦੁਨੀਆ ਦੁਨੀਆ ਨਹੀਂ ਲੈਂਦੇ ਭੀਖ ਮੰਗਦੇ ਫਿਰਦੇ ਨੇ ਭਿਖਾਰੀ ਨਹੀਂ ਬਣੇ ਫਿਰਦੇ ਇਹ ਸੰਸਾਰ ਦੇ ਜਨਮ ਵਾਲੇ ਸਾਰੇ ਭਿਖਾਰੀ ਹੋਣੇ ਵੀ ਜੋ ਮੰਗਣਾ ਭਿਖਾਰੀ ਮੰਗਦੇ ਹੁੰਦੇ ਨੇ ਪੇੜ ਪੌਦੇ ਪਾਣੀ ਮੰਗਦੇ ਨੇ ਫਸਲ ਉੱਪਰ ਜਾ ਜਾਂਦੀ ਹੈ ਮੰਗਦੀ ਹੈ ਨਾ ਆਦਮੀ ਵੀ ਉਦਾਸ ਹੋ ਜਾਂਦਾ ਪਿਆਸਾ ਹੋਵੇ ਭੁੱਖ ਪਿਆਸ ਲੱਗਦੀ ਹੈ ਮੂੰਹ ਉਦਾਸ ਹੋ ਜਾਂਦਾ ਇਵੇਂ ਫਸਲ ਆਪਾਂ ਕਹਿੰਦੇ ਫਸਲ ਉਦਾਸ ਹੈ ਮੁਰਝਾਈ ਹੋਈ ਹੈ ਉਦਾਸ ਹੈ ਉਹਦੇ ਪਤਾ ਲੱਗਦਾ ਸਰੀਰ ਤੋਂ ਉਹ ਅੰਦਰੋਂ ਮੰਗ ਰਿਹਾ ਹੈ ਨਾ ਕੁਛ
ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ
ਬਸ ਜਿਹੜਾ ਨਾਮ ਨਿਰੰਜਨ ਹੈ ਉਹ ਤਾਂ ਭਾਈ ਉਹੀ ਜਾਣਦਾ ਜਿਹਨੇ ਨਾਮ ਨਿਰੰਜਨ ਨੂੰ ਪ੍ਰਾਪਤ ਕਰ ਲਿਆ ਆਪਣੇ ਮਨ ਵਿੱਚ ਇਹ ਜਾਣਦਾ ਉਹਦਾ ਮਨ ਇਹ ਜਾਣਦਾ ਉਹਦਾ ਮਨ ਇਹ ਸੁੱਖ ਜਿਹੜਾ ਮਹਿਸੂਸ ਕਰ ਲਿਆ ਉਹਦੇ ਮਨ ਨੂੰ ਇਹ ਪਤਾ ਹੈ
ਪੰਚ ਪ੍ਰਵਾਨ ਪੰਚ ਪ੍ਰਧਾਨ
ਅਵਸਥਾ ਜਿਹੜੀ ਹੈਗੀ ਹੈ ਮਨ ਨੂੰ ਜ਼ਿਆਦਾ ਆਨੰਦ ਹੋਣ ਮਨੇ ਬੇਚੈਨ ਜਿਹੜੀ ਚੀਜ਼ ਬੇਚੈਨ ਹੈ ਉਸੇ ਨੇ ਆਨੰਦ ਮਹਿਸੂਸ ਕਰਨਾ ਮਨ ਜਾਣਾ ਮਨ ਕੋਈ ਮਨ ਗੱਲਾਂ ਮਨ ਜਾਣਦਾ ਜਿਹੜਾ ਮਨ ਲੈਂਦਾ ਮਨ ਕੇ ਬਾਅਦ ਜਿਹੜਾ ਕੋਈ ਮਨ ਮੰਨਦਾ ਉਹ ਜਾਣਦਾ ਇਹਦਾ ਆਨੰਦ ਕੀ ਹੁੰਦਾ ਹਾਂਜੀ ਪੰਚ ਪ੍ਰਵਾਨ
ਪੰਚ ਪ੍ਰਧਾਨ
ਪੰਚ ਪ੍ਰਧਾਨ ਜਿਹੜੇ ਮੰਨਣ ਵਾਲੇ ਨੇ ਇਹ ਪੰਚ ਹੁੰਦੇ ਨੇ ਜਿਹੜੇ ਮੰਨੇ ਪਾਵੇ ਮੋਖ ਦੁਆਰਾ ਇਹਨਾਂ ਨੂੰ ਕਹਿੰਦੇ ਨੇ ਪੰਚ ਦਰਗਾਹ ਵਿੱਚ ਜਾ ਕੇ ਪੰਚ ਬਣਦੇ ਨੇ ਇੱਥੋਂ ਚੁਣ ਕੇ ਕੱਢ ਲਏ ਜਾਂਦੇ ਨੇ ਜਿਹੜੇ ਵੋਟਾਂ ਜਿੱਥੇ ਜਿੱਤ ਜਾਂਦੇ ਨੇ ਐਮ ਪੀ ਉਹ ਦਿੱਲੀ ਚਲੇ ਜਾਂਦੇ ਨੇ ਸਾਡੇ ਵੇੜੇ ਤੋਂ ਮਿਲ ਜਾਂਦਾ ਦਿਖਾ ਕੇ ਪਾਰਲੀਮੈਂਟ 'ਚ ਵੜ ਜਾਂਦੇ ਨੇ ਜਾ ਕੇ ਇਵੇਂ ਹੀ ਇੱਥੋਂ ਚੁਣੇ ਹੋਏ ਸੱਚਖੰਡ ਦੀ ਪਾਰਲੀਮੈਂਟ 'ਚ ਬਹਿ ਜਾਂਦੇ ਨੇ ਉੱਥੇ ਸਾਰੇ ਪੰਚੇ ਨੇ ਸਾਰੇ ਹੀ ਪੰਚ ਨੇ ਸੱਚਖੰਡ ਦੇ ਵਿੱਚ ਪੰਚ ਪ੍ਰਵਾਨ ਇਹ ਨਕਸ਼ਾ ਸੱਚਖੰਡ ਦਾ ਦੱਸਿਆ ਹੋਇਆ ਉੱਥੇ ਕੌਣ ਹੈ ਕੋਈ ਉੱਥੇ ਰਾਸ਼ਟਰਪਤੀ ਨਹੀਂ ਕੋਈ ਕੁਛ ਨਹੀਂ ਸਾਰੇ ਹੀ ਪ੍ਰਧਾਨ ਨੇ ਸਾਰੇ ਪੰਚੇ ਨੇ ਉੱਥੇ ਕੋਈ ਆਪਣਾ ਬੜਾ ਛੋਟਾ ਵੀ ਨਹੀਂ ਚੁਣ ਕੇ ਬਣਾਉਂਦੇ ਜਿਵੇਂ ਇੱਥੇ ਬਣਾਉਂਦੇ ਹੋ ਤੁਸੀਂ ਕੋਈ ਮਨਿਸਟਰ ਬਣ ਗਿਆ ਕੋਈ ਪ੍ਰਾਈਮ ਮਿਨਿਸਟਰ ਬਣ ਗਿਆ ਬਿਲਕੁਲ ਨਹੀਂ ਬਣਦਾ ਉੱਥੇ ਕਿਉਂਕਿ ਉੱਥੇ ਜਦੋਂ ਬਣਾ ਲੈਣਗੇ ਤਾਂ ਬੜੇ ਛੋਟੇ ਬਣ ਜਾਣਗੇ ਸਭ ਬਰਾਬਰ ਨੇ ਜਿਹੜੇ ਪਹਿਲੇ ਬੈਠੇ ਨੇ ਉਹ ਜਿਹੇ ਹੀ ਚਲੇ ਜਾਂਦੇ ਨੇ ਹੋ ਗਏ ਦੋਵੇਂ ਸਾਨੂੰ ਉੱਥੇ ਕੁਛ ਨਹੀਂ ਹੁੰਦਾ ਪੰਚ ਪ੍ਰਵਾਨ
ਪੰਚ ਪ੍ਰਧਾਨ
ਜਿਹੜੇ ਪ੍ਰਵਾਨ ਇੱਥੇ ਦਰਗਾਹ 'ਚ ਇੱਥੋਂ ਬੈਠੇ ਪ੍ਰਵਾਨ ਹੋ ਜਾਂਦੇ ਨੇ ਪ੍ਰਵਾਨ ਤਾਂ ਹੁੰਦਾ ਇੱਥੇ ਹੀ
ਸੀਨੀਅਰ ਜੂਨੀਅਰ
ਪ੍ਰਵਾਨ ਤਾਂ ਹੁੰਦਾ ਇੱਥੇ ਹੀ ਪਰ ਦਰਗਾਹ ਜਾ ਕੇ ਦਰਗਾਹ ਚਲੇ ਉਹ ਪ੍ਰਧਾਨ ਇੱਥੇ ਵਾਸਤੇ ਪ੍ਰਧਾਨ ਇੱਥੇ ਪ੍ਰਧਾਨ ਕੀ ਹੈ ਇੱਥੇ ਗੁਰੂ ਨਾਨਕ ਦੀ ਗੱਲ ਚੱਲਦੀ ਹੈ ਚੱਲਦੀ ਹੈ ਨਾ ਪ੍ਰਧਾਨ ਕੀ ਜਿਹੜੇ ਉੱਥੇ ਪਹਿਲੇ ਬੈਠੇ ਜਿਹਨਾਂ ਨੇ ਜਨਮ ਲਿਆ ਉਹਨਾਂ ਦਾ ਨਾਮ ਨਹੀਂ ਚੱਲਦਾ। ਸੰਸਾਰ 'ਚ ਪ੍ਰਧਾਨਗੀ ਚੱਲਦੀ ਹੈ ਉਹਨਾਂ ਦੀ, ਸੰਸਾਰ 'ਚ ਭਗਤ ਕਬੀਰ ਦਾ ਨਾਮ ਚੱਲਦਾ ਚੱਲਦਾ ਨਾ। ਜਿਹੜੇ ਹੁਣ ਦਰਗਾਹ 'ਚ ਬੈਠੇ ਨੇ ਉਹ ਕਹਿੰਦੇ ਵੀ ਕਬੀਰ ਦੇ ਆਏ ਬੰਦੇ, ਕਬੀਰ ਦੀ ਗੱਲ ਕਹੀ ਹੋਈ ਦੇ ਮਗਰ ਚੱਲ ਰਹੇ ਨੇ, ਐ ਨਾਨਕ ਦੀ ਗੱਲ ਮਗਰ ਕਹੇ ਹੋਏ ਚੱਲ ਰਹੇ ਨੇ। ਸੰਸਾਰ ਦੇ ਵਿੱਚ ਪ੍ਰਧਾਨਗੀ, ਉੱਥੇ ਪ੍ਰਧਾਨਗੀ ਨਹੀਂ ਹੁੰਦੀ ਕਿਸੇ ਦੀ, ਪ੍ਰਧਾਨਗੀ ਸੰਸਾਰ 'ਚ। ਜਿਹੜੇ ਪੰਜ ਇੱਥੋਂ ਪ੍ਰਧਾਨ ਬਣ ਕੇ ਜਾਂਦੇ ਨੇ ਉਹ ਉੱਥੇ ਪ੍ਰਮਾਣ ਹੁੰਦੇ ਨੇ, ਪ੍ਰਧਾਨ ਇੱਥੇ ਹੈ ਭਗਤ ਬਰਾਬਰ। ਉੱਥੇ ਤਾਂ ਦੋਵੇਂ ਸੋਵੇਂ ਹੈ ਨਹੀਂ, ਉੱਥੇ ਪ੍ਰਧਾਨਗੀ ਨੇ ਬਣਨਾ। ਇਹ ਨਹੀਂ ਅਸੀਂ ਅਰਥ ਕਰ ਸਕਦੇ ਉੱਥੇ ਪ੍ਰਧਾਨ ਨੇ, ਉਹ ਪ੍ਰਧਾਨ ਜੋ ਪ੍ਰਧਾਨ ਨੇ ਬਾਕੀ ਥੱਲੇ ਆ ਗਏ ਉਹਨਾਂ ਦੇ। ਪ੍ਰਧਾਨ ਤਾਂ ਵੱਡਾ ਹੁੰਦਾ,
ਕੌਣ ਪ੍ਰਧਾਨ ਹੈ ਜੀ?
ਸਾਰੇ ਹੀ ਪ੍ਰਧਾਨ ਨੇ ਫਿਰ, ਐਂ ਕਹਿ ਲਓ ਤਾਂ ਸਾਰੇ ਹੀ ਪ੍ਰਧਾਨ ਨੇ, ਉੱਥੇ ਤਾਂ ਸਾਰੇ ਹੀ ਪ੍ਰਧਾਨ ਨੇ। ਇੱਥੇ ਪ੍ਰਧਾਨ ਨਾਨਕ ਹੈਗਾ, ਨਾਨਕ ਦੇ ਹੋਰ ਸਿੱਖ ਸੀਗੇ ਉਹ ਨਹੀਂ ਪ੍ਰਧਾਨ, ਬਹੁਤ ਸਾਰੇ ਸਿੱਖ ਸੀ। ਭਗਤਾਂ ਦੇ ਵੀ ਨਾਲ ਹੁੰਦੇ ਨੇ ਲੱਗੇ ਹੋਏ, ਪ੍ਰਧਾਨ ਉਹੀ ਹੈ ਜਿਹੜਾ ਪਾਸ ਹੋ ਜਾਵੇ।
ਪੰਚੇ ਪਾਵਹਿ ਦਰਗਹਿ ਮਾਨ,
ਹੁਣ ਅਸੀਂ 10 ਗੁਰੂਆਂ ਨੂੰ ਤਾਂ ਬਰਾਬਰ ਸਮਝਦੇ ਹਾਂ, ਬਾਕੀ ਸਿੱਖਾਂ ਨੂੰ ਕਿਉਂ ਸਮਝਦੇ ਬਰਾਬਰ? ਦਸਾਂ ਨੂੰ ਜੋਤ ਸਮਝਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਾਕੀਆਂ ਨੂੰ ਕਿਉਂ ਨਹੀਂ ਸਮਝਦੇ? ਸਿੱਖ ਤਾਂ ਬਾਕੀ ਹੋਰ ਵੀ ਨੇ, ਪ੍ਰਧਾਨ ਕਿਉਂ ਨਹੀਂ ਕਹਿੰਦੇ? ਦਸਾਂ ਦੀ ਕਿਉਂ ਗੱਲ ਕਰਦੇ? ਕਿ ਉਹ ਉਹਨਾਂ ਦੀ ਪ੍ਰਵਾਨਗੀ ਇਹ ਪਬਲਿਕ ਦੇ ਸਾਹਮਣੇ ਹੋ ਚੁੱਕੀ, ਉਹਨਾਂ ਨੂੰ ਪ੍ਰਵਾਨਗੀ ਮਿਲੀ ਹੋਈ ਹੈ ਕਿਸੇ ਪ੍ਰਧਾਨ ਤੋਂ। ਨਾਨਕ ਨੇ ਪ੍ਰਧਾਨ ਹੋ ਕੇ ਪ੍ਰਵਾਨਗੀ ਦਿੱਤੀ ਲੈਣੇ ਨੂੰ, ਲੈਣੇ ਨੇ ਪ੍ਰਵਾਨ ਕੀਤਾ ਅਮਰਦਾਸ ਨੂੰ, ਅਮਰਦਾਸ ਨੇ ਗਾਹ ਕੀਤਾ ਰਾਮਦਾਸ ਨੂੰ, ਰਾਮਦਾਸ ਨੇ ਕੀਤਾ ਅਰਜੁਨ ਦੇਵ ਨੂੰ। ਇੱਦਾਂ ਪ੍ਰਵਾਨਗੀ ਚੱਲਦੀ ਗਈ। ਇਹ ਤਾਂ ਪੰਜਾਂ ਦੀ ਆ ਗਈ ਬਾਣੀ, ਹੁਣ 6ਵੇਂ ਔਰ 7ਵੇਂ 8ਵੇਂ ਨੂੰ ਪ੍ਰਵਾਨਗੀ ਦਿੱਤੀ ਜ਼ਰੂਰ ਹੈ, ਇਤਿਹਾਸ ਵੀ ਕਹਿੰਦਾ, ਪਰ ਉਹਨਾਂ ਨੇ ਬਾਣੀ ਨਹੀਂ ਰਚੀ। ਜੇ ਗੁਰੂ ਤੇਗ ਬਹਾਦਰ ਨੇ ਬਾਣੀ ਰਚੀ ਹੈ, ਬਾਣੀ ਦਰਜ ਹੈ, ਉਹਨਾਂ ਨੇ ਮਹਲਾ 9ਵਾਂ ਲੈ ਕੇ ਪ੍ਰਵਾਨਗੀ ਦੇ ਦਿੱਤੀ। ਇਤਿਹਾਸ ਛੱਡੋ ਤੁਸੀਂ, ਇਤਿਹਾਸ ਤੇ ਤਾਂ ਇਤਿਹਾਸ ਦੇ ਤਾਂ ਕੱਲ੍ਹ ਰੌਲਾ ਪਾਲਣਗੇ, ਇਤਿਹਾਸ ਤਾਂ ਝਗੜੇ ਦੀ ਜੜ ਹੁੰਦਾ। ਜਿੱਥੇ ਵਿਦਵਾਨਾਂ ਦੀ ਉਂਗਲੀ ਅੜਦੀ ਹੈ ਉਹ ਇਤਿਹਾਸ ਹੁੰਦਾ, ਗੁਰਬਾਣੀ 'ਚ ਨਹੀਂ ਅੜਦੀ ਵਿਦਵਾਨਾਂ ਦੀ ਉਂਗਲੀ। ਇਹ ਜਿਹੜੇ ਉਂਗਲ ਅੜਾਉਂਦੇ ਨੇ ਵਿਦਵਾਨ, ਵਿਦਵਾਨਾਂ ਦੇ ਸਾਹਮਣੇ ਜੜਾਉਂਦੇ ਨੇ ਉਂਗਲੀ, ਜਾਂ ਗੁਰਮੁਖਾਂ ਦੇ ਲਪੇਟ 'ਚ ਆ ਜਾਂਦੇ ਨੇ ਵਿਦਵਾਨ, ਫਿਰ ਤਾਂ ਐਂ ਉੜ ਜਾਂਦੇ ਨੇ ਜਿਵੇਂ ਮੱਛਰ ਟਰੇਨ ਦੇ ਬਰਾਬਰ ਦੀ ਨਿਕਲਦੀ ਹੈ, ਮੱਛਰ ਉੜ ਜਾਂਦਾ ਨਾ ਹਵਾ ਨਾਲੇ ਉੜ ਜਾਂਦੇ ਨੇ ਇਹ, ਕਿ ਉਹਨਾਂ ਦੇ ਕੋਲ ਕੁਛ ਨਹੀਂ ਹੁੰਦਾ, ਕੋਲ ਕੁਛ ਨਹੀਂ ਹੁੰਦਾ ਹੈ, ਕਹਿ ਬੈਠਦੇ ਨੇ ਗੱਲ ਜਵਾਬ ਦੇਣਾ ਔਖਾ ਹੋ ਜਾਂਦਾ। ਉਹਨਾਂ 9ਵੇਂ ਪਾਤਸ਼ਾਹ ਨੇ 9ਵਾਂ ਮਹਲਾ ਲੈ ਕੇ ਪ੍ਰਵਾਨਗੀ ਦਿੱਤੀ, ਸਰਟੀਫਾਈ ਕਰਤਾ, ਕੋਈ ਬੋਲ ਨਹੀਂ ਸਕਦਾ, ਨਹੀਂ ਮਹਲਾ 6ਵਾਂ ਲਿਖਦੇ ਹੋ, ਉਹਨੇ 9ਵਾਂ ਮਹਲਾ ਲਿਖ ਕੇ ਪ੍ਰਵਾਨਗੀ ਹੋ ਗਈ ਨਾ ਬਸ। ਇਹ ਪ੍ਰਵਾਨਗੀ ਪ੍ਰਵਾਨ ਜਿਹੜੇ ਹੋਏ ਹੋਏ ਨੇ ਉਹਨਾਂ ਨੇ ਦਿੱਤੀ ਹੋਈ ਹੈ, ਦੂਜਿਆਂ ਨੂੰ ਪ੍ਰਵਾਨਗੀ ਮਿਲੀ ਨਹੀਂ, ਜਾਂ ਫਿਰ ਪ੍ਰਵਾਨਗੀ ਉਹਨਾਂ ਨੂੰ ਮਿਲੀ ਹੈ ਜਿਹਨੇ ਭਾਈ ਬਾਣੀ ਲਿਖੀ। ਭਗਤਾਂ ਨੂੰ ਪ੍ਰਵਾਨਗੀ ਕਿਹਨੇ ਦਿੱਤੀ? ਸਵਾਲ ਇਹ ਹੈ, ਭਗਤਾਂ ਨੂੰ ਪ੍ਰਵਾਨ ਵੀ 5ਵੇਂ ਪਾਤਸ਼ਾਹ ਨੇ ਦਿੱਤੀ ਹੈ, ਜਿਹੜੇ ਪ੍ਰਵਾਨ ਹੋਏ ਉਹਨਾਂ ਦੀ ਬਾਣੀ ਚੜਾ ਦਿੱਤੀ, ਦੂਏ ਵੀ ਆਪਣੇ ਆਪ ਨੂੰ ਬਰਾਬਰ ਸਮਝਦੇ ਸੀ ਇਹਨਾਂ ਦੇ, ਹੋਰ ਬਹੁਤ ਲੈ ਕੇ ਆਏ ਆਪਣੀ ਆਪਣੀ ਬਾਣੀ ਰਿਜੈਕਟ ਕਰਤੀ, ਕਈ ਔਖੇ ਹੋ ਗਏ, ਲੜਕੇ ਵੀ ਗਏ, ਕਹਿੰਦੇ ਨਹੀਂ ਤੇ ਸੱਚੀ ਬਾਣੀ ਆਊ। ਇਹ ਤਾਂ ਪ੍ਰਵਾਨ ਹੈ ਬਾਣੀ ਸਾਡੇ ਕੋਲ, ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਵਿਦਵਾਨ, ਉਹ ਮੀਰਾਂ ਨੂੰ ਔਰ ਹੋਰ ਨੂੰ ਬਰਾਬਰ ਸਮਝ ਜਾਂਦੇ ਨੇ, ਕੱਚੀ ਬਾਣੀ ਨੂੰ ਔਰ ਪੱਕੀ। ਉਹਨਾਂ ਨੂੰ ਨਹੀਂ ਸਮਝ ਵੀ ਗੱਲ ਕੀ ਹੈ, ਇਹ ਕਾਹਦੇ ਅੱਧ ਕੀਤੀ ਹੈ, ਉਹ ਕਾਹਦੇ ਹੈ। ਕਬੀਰ ਦੀ ਇੰਨੀ ਬਾਣੀ ਹੈ ਪਹਿਲਾਂ, ਉਹ ਚੜ੍ਹੀ ਹੋਣੀ ਹੈ, ਥੋੜ੍ਹੀ ਜਿਹੀ ਚੜ੍ਹੀ ਹੈ, ਆਹ ਤਾਂ ਕੁਛ ਵੀ ਨਹੀਂ ਜਿੰਨੀ ਚੜ੍ਹੀ ਹੈ, ਉਹ ਤਾਂ ਪੂਰਾ ਗ੍ਰੰਥ ਹੈ ਕਬੀਰ ਦਾ, ਤਾਂ ਸਾਰਾ ਹੀ ਕੱਚੀ ਬਾਣੀ ਚੜ੍ਹੇ ਨਹੀਂ। ਉਹ ਪ੍ਰਵਾਨ ਕਰਤੇ ਵਕਤ ਮੋਹਲਾ, ਉਹ ਵੀ ਪ੍ਰਵਾਨ ਨੇ ਭਗਤਾਂ ਦੀ। ਦੋ ਤਰ੍ਹਾਂ ਦੀ ਗੱਲ ਸੀਗੀ, ਰੌਲੇ ਚ ਤੇ ਭਗਤਾਂ ਦੀ ਇੱਜ਼ਤ, ਗੁਰਬਾਣੀ ਨੇ ਰੌਲਾ ਮਕਾ ਵੀ ਭਗਤ ਨੇ। ਦੂਏ ਹੁਣ ਜਿਹਨਾਂ ਦੇ ਖਿਲਾਫ਼ ਭਗਤ ਬੋਲਦੇ ਤੇ ਉਹਨਾਂ ਦਾ ਰੌਲਾ ਪਾਉਣਾ ਹੀ ਸੀ ਉਹਨਾਂ ਦੇ ਖਿਲਾਫ਼। ਕਬੀਰ ਨੂੰ ਹੁਣ ਥਾਈ ਕਹੀ ਜਾਂਦੇ ਨੇ ਰਾਮਾਨੰਦ ਦਾ ਚੇਲਾ, ਮਾੜਾ ਹੁਣ ਥਾਈ ਨਾਨਕ ਦੇ ਗਲ ਚ ਪਾਈ ਹੋਈ ਹੈ, ਨਾਨਕ ਦੇ ਗਲ ਚ ਮਾੜਾ ਪਾਈ ਹੋਈ ਹੈ ਵੀ ਮਾੜਾ ਫੇਰਦਾ ਸੀ ਨਾਨਕ। ਸਾਰੀਆਂ ਚਾਲਾਂ ਨੇ ਨਾ ਲੋਕਾਂ ਦੀਆਂ, ਕਰਦੇ ਹੀ ਆਉਂਦੇ ਨੇ ਚਾਲਾਂ ਸ਼ੁਰੂ ਤੇ, ਇਹਨਾਂ ਕੋਲ ਹੋਰ ਕੁਛ ਨਹੀਂ ਹੈ, ਚਾਲਾਂ ਦੇ ਸਿਵਾ ਕੁਛ ਨਹੀਂ ਹੈਗਾ ਇਹਨਾਂ ਕੋਲ, ਝੂਠ ਹੈ ਚਾਲਾਂ ਸ਼ਰਾਰਤਾਂ। ਸਾਰਾ ਦਿਨ ਸੋਚਣਾ ਹੀ ਹੈ ਉਹਨਾਂ, ਦਿਮਾਗ ਇੱਧਰ ਨੂੰ ਚੱਲਦਾ, ਸਿੱਧੇ ਪਾਸੇ ਨੂੰ ਨਹੀਂ ਚੱਲਦਾ ਦਿਮਾਗ। ਉਹ ਗੁਰਮਤ ਦਾ ਜਿਹੜਾ ਰਾਹ ਬਣਿਆ ਹੈ ਨਾ, ਇਹਨੂੰ ਕਿਵੇਂ ਖਰਾਬ ਕਰ ਦਈਏ ਅਸੀਂ? ਸਾਡਾ ਰਾਹ ਜਿਹੜਾ ਦੱਸਿਆ ਹੋਇਆ ਨਾ, ਇਹ ਬਾਹਰ ਨਿਕਲਦਾ ਨਹੀਂ, ਇਹਨੂੰ ਅਸੀਂ ਨਿਕਲਣ ਦੇਣਾ ਨਹੀਂ। ਆਪਣੇ ਵਾਲਾ ਅਰਥ ਆ ਕੇ ਉਹਨਾਂ ਨੇ ਸਿੱਖ ਬਣੇ, ਬੜੀ ਸਾਜਿਸ਼ ਕੀਤੀ, ਪਹਿਲਾਂ ਵਿਰੋਧੀ ਬਣੇ, ਦੁਸ਼ਮਣ ਬਣੇ, ਫਿਰ ਸਿੱਖ ਬਣੇ, ਫਿਰ ਆ ਬਣੇ, ਫਿਰ ਅਰਥ ਆਇਆ ਗੁਰਬਾਣੀ ਨੂੰ ਕਹਿੰਦੇ ਥੋੜ੍ਹਾ ਕੁਛ ਕੀਤਾ। ਇਹੀ ਕਰ ਸਕਦੇ ਉਹਨਾਂ ਨੇ।
ਪੰਚੇ ਪਾਵੇਂ ਦਰਗੇ ਮਾਨ,
ਪੰਚੇ ਪਾਵੇਂ ਦਰਗਾ, ਦੇਖੋ ਇੱਥੇ ਪੰਚ ਆ ਗਿਆ, ਫਿਰ ਪੰਚ ਆ ਗਿਆ, ਇੱਥੋਂ ਤਾਂ ਪ੍ਰਧਾਨ ਬਣ ਕੇ ਜਾਂਦੇ ਨੇ, ਇੱਥੇ ਤੇ ਪ੍ਰਧਾਨ ਹੁੰਦੇ ਨੇ, ਉੱਥੇ ਦਰਗਾਹ ਵਿੱਚ ਆ ਕੇ ਪੰਚ ਰਹਿ ਜਾਂਦੇ ਨੇ। ਪੰਚੇ ਪਾਵੇਂ ਦਰਗਾਹ ਜਾ ਕੇ ਪੰਚ ਨੇ ਸਾਰੇ, ਇੱਥੇ ਪ੍ਰਧਾਨ ਸੰਸਾਰ ਚ ਪ੍ਰਧਾਨ ਨੇ, ਪੰਚੇ ਪਾਵੇਂ ਨਹੀਂ ਤਾਂ ਪ੍ਰਧਾਨ ਆਉਂਦਾ ਉੱਥੇ, ਦਰਗਾਹ ਸਾਰੇ ਪੰਚ ਨੇ, ਪੰਚਾਂ ਦਾ ਫੈਸਲਾ। ਗੁਰਮਤ ਜਿਹੜੀ ਹੈ ਪੰਚਾਂ ਦੀ ਫੈਸਲਾ, ਪੰਚਾਂ ਦੀ ਬਾਣੀ ਹੈ, ਆਹ ਜਿਹੜੀਆਂ ਸ਼ਰਤਾਂ ਪੂਰੀਆਂ ਕਰੂਗਾ ਬੰਦਾ, ਉਹ ਸਾਡੇ ਦੇਸ਼ ਚ ਐਂਟਰੀ ਕਰ ਸਕਦਾ। ਉਹਨਾਂ ਦਾ ਆਪਣਾ ਦੇਸ਼ ਹੈ, ਦੇਸ਼ ਦੇ ਸੰਵਿਧਾਨ ਨਹੀਂ ਹੁੰਦੇ, ਇਹ ਗੁਰਬਾਣੀ ਸੱਚ ਖੜਦਾ ਸੰਵਿਧਾਨ ਹੈ ਐਂਟਰੀ ਦਾ। ਜਿਹਨੇ ਐਂਟਰੀ ਲੈਣੀ ਹੈ ਪੂਰਾ ਕਰ ਦਿਓ, ਨਹੀਂ ਇੱਥੇ ਰਹੋ। ਕੁਆਲੀਫਾਈ ਕਰੋ ਇਹਨੂੰ ਸਾਰੇ ਨੂੰ, ਇਹ ਐਂਟਰੀ ਦਾ ਸੰਵਿਧਾਨ ਹੈ ਉਹਨਾਂ ਦਾ, ਉਹਨਾਂ ਦੇ ਨਿਯਮ ਨੇ, ਇਹਨੂੰ ਪੂਰਾ ਕਰ ਦੂ ਜਿਹੜਾ ਸੱਚਖੰਡ ਚਲਾ ਜਾਊ, ਵਰਨਾ ਇੱਥੇ ਰਹੂ। ਗੱਲ ਇੰਨੀ ਹੋਈ ਹੈ, ਸਿੱਖੀ ਦਾ ਐਂਡ ਇਸ ਤਰੀਕੇ ਨਾਲ ਹੈ, ਪਤੇ ਦੀ ਗੱਲ ਹੈ। ਬਾਕੀ ਕਿਰਪਾਨਾਂ ਇਹ ਬੋ, ਇਹ ਤਾਂ ਇਹ ਸੰਸਾਰ ਵਾਸਤੇ ਸੀਆਂ ਕਿਰਪਾਨਾਂ, ਦੂਏ ਜਿਹੜੇ ਵਿਰੋਧ ਕਰਦੇ ਤੇ ਉਹਨਾਂ ਵਾਸਤੇ ਸੀਆਂ। ਪੰਜ ਕਕਾਰ ਕੁਕਰੇ ਸਭ ਗੱਲਾਂ ਅਲੱਗ ਨੇ, ਇਹਦਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਜਿਹੜਾ ਨਹੀਂ ਪਾਉਂਦਾ ਨਾ ਪਾਵੇ, ਜੇ ਅੰਗਰੇਜ਼ ਕਹਿੰਦੇ ਅਸੀਂ ਨਹੀਂ ਪਾਉਣੀਆਂ, ਨਾ ਪਾਓ, ਇਹ ਸੰਵਿਧਾਨ ਪੂਰਾ ਕਰ ਦਿਓ। ਭਗਤਾਂ ਦੀ ਸ਼੍ਰੇਣੀ 'ਚ ਆਏ ਗਏ, ਬਾਣੀ ਦਾ ਭਗਤਾਂ ਦੀ ਵੀ ਵਿੱਚੇ ਪਈ ਹੈ। ਤੁਸੀਂ ਖਾਲਸਾ ਨਾ ਮੰਨੋ, ਉਹਨਾਂ ਨੂੰ ਇਹੀ ਕਹੋਗੇ ਕਿ ਅਸੀਂ ਖਾਲਸਾ ਨਹੀਂ ਮੰਨਦੇ, ਨਾ ਮੰਨੋ। ਕਬੀਰ ਤਾਂ ਕਹਿੰਦਾ ਜਨ ਭਏ ਖਾਲਸੇ, ਗੁਰਬਾਣੀ ਖਾਲਸੇ ਦੀ ਉਹਨੂੰ ਉਪਾਧੀ ਦਿੰਦੀ ਹੈ, ਤੁਸੀਂ ਨਾ ਦਿਓ। ਉਹ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਨ ਜਾਨੀ, ਜਿਹਨੇ ਗੁਰਮਤ ਸਮਝ ਲਈ ਉਹ ਖਾਲਸਾ। ਵੱਡੀ ਸ਼ਰਤ ਗੁਰਮਤ ਨੂੰ ਸਮਝਣਾ, ਵੱਡੀ ਸ਼ਰਤ ਬਾਣਾ ਪਾਉਣਾ ਨਹੀਂ ਹੈ। ਜੇ ਗੁਰਮਤ ਦਾ ਉੜਾ ਆੜਾ ਨਹੀਂ ਆਉਂਦਾ, ਬਾਣਾ ਪਾ ਲਿਆ, ਫਿਰ ਵੀ ਨਹੀਂ ਹੈ ਖਾਲਸਾ। ਸ਼ਰਤ ਗੁਰਬਾਣੀ ਦੀ ਹੈ, ਪ੍ਰੇਮ ਭਗਤ ਜਿਨ ਜਾਨੀ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਨ ਜਾਨੀ, ਪ੍ਰੇਮਾ ਭਗਤੀ ਹੈ। ਜਿਨ ਪ੍ਰੇਮ ਕੀ ਉਹ ਨਹੀਂ ਪ੍ਰਭ ਪਾਇਓ, ਕਰੂਗਾ ਹੀ ਉਹ ਜਿਹੜਾ ਜਾਣ ਲੂ, ਜਿਹੜਾ ਜਾਣਦਾ ਨਹੀਂ ਪ੍ਰੇਮ ਕੀ ਉਹਦਾ ਕਰੂ ਕੀ।
ਪੰਚੇ ਸੋਹੇ ਦਰ ਰਾਜਾ,
ਪੰਚੇ ਸੋਹੇ ਦਰ
ਰਾਜਾ,
ਆਪਣੇ ਦਰ ਤੇ ਰਾਜੇ ਸੋਹਦੇ ਨੇ, ਸਾਰੇ ਰਾਜੇ ਨੇ। ਨਰਪਤੀ ਸਿੰਘ ਦਾ ਸਿਰ ਹੋਇਆ, ਜਦ ਸਾਨੂੰ ਕਿਹਾ ਹੋਇਆ ਅਵਿਨਾਸ਼ੀ ਰਾਜ ਹੈ, ਰਾਜ ਲਿਓ ਅਵਿਨਾਸ਼ੀ, ਕਬੀਰ ਕਹਿੰਦੇ ਨਾ, ਫਿਰ ਰਾਜੇ ਸਾਰੇ ਹੀ ਰਾਜੇ ਨੇ ਉਹ ਜਿਹੜੇ ਪੰਚ ਨੇ ਸਾਰੇ ਹੀ ਬਰਾਬਰ ਨੇ, ਰਾਜੇ ਹੀ ਨੇ, ਜਿਹਦਾ ਹੁਕਮ ਚੱਲੇ ਰਾਜਾ ਹੀ ਹੁੰਦਾ। ਅੱਜ ਦਾ ਸਾਡੇ ਤੇ ਹੁਕਮ ਚੱਲਦਾ, ਚੰਦ ਸੂਰਜ ਦੇ ਜਿੰਨਾ ਹੁਕਮ ਚੱਲਦਾ, ਭੈ ਵਿੱਚ ਪਵਣ ਵਾਹੇ, ਉਹ ਜਿਹੜਾ ਭੈ ਆ ਹੁਕਮ ਹੈ ਉਹ ਕਿਹਨਾਂ ਦਾ, ਇਹਨਾਂ ਪੰਚਾਂ ਦਾ ਹੀ ਹੈ, ਸਾਰਿਆਂ ਦਾ ਹੀ, ਇਹਨਾਂ ਦਾ ਹੀ ਫਰਮਾਨ ਹੈ, ਸਾਰਿਆਂ ਦਾ ਹੀ। ਇੱਕ ਸੁਰ ਹੋ ਕੇ ਗੱਲ ਕਰਦੇ ਨੇ, ਸੁਰ ਇੱਕ ਹੈ, ਸਲਾਹ ਇੱਕ ਹੈ ਸਾਰਿਆਂ ਦੀ। ਉਹ ਜਿਹੜੀ ਸੁਰ ਔਰ ਸਲਾਹ ਹੈ ਉਸ ਨੂੰ ਹੁਕਮ ਕਹਿੰਦੇ ਹਾਂ ਅਸੀਂ। ਇੱਥੇ ਸਾਡੀ ਸੁਰ ਅੱਡ ਅੱਡ ਹੈ, ਸਾਡੇ ਤਾਂ ਘਰ 'ਚ ਨਹੀਂ ਮਿਲਦੀ। ਜਿਹੜੀ ਸੁਰ ਗੁਰੂ ਨੇ ਮਿਲਾਈ ਹੈ ਨਾ, ਗੁਰੂ ਦੀ ਹਾਜ਼ਰੀ 'ਚ ਮਿਲਾਈ ਹੈ। ਮਾਂ ਬਾਪ ਦੀ ਸੁਰ ਗੁਰੂ ਨਹੀਂ ਮਿਲਾਉਂਦਾ। ਅਸੀਂ ਗੁਰੂ ਗ੍ਰੰਥ ਦੀ ਗੱਲ ਕਰਦੇ, ਗੁਰਬਾਣੀ ਦੀ ਗੱਲ ਕਰਦੇ। ਮਾਂ ਬਾਪ ਦੀ ਸੁਰ ਗੁਰੂ ਨਹੀਂ ਕਹਿੰਦਾ, ਮਿਲੇ ਨਾ ਮਿਲੇ ਉਹ ਨਹੀਂ ਕਹਿੰਦਾ। ਕਿਉਂ ਨਹੀਂ ਕਹਿੰਦੀ ਗੁਰਬਾਣੀ? ਫਿਰ ਪ੍ਰਹਲਾਦ ਨੂੰ ਸੁਰ ਮਿਲਾਉਣੀ ਪੈਂਦੀ ਪਿਓ ਨਾਲ, ਫਿਰ ਨਾਨਕ ਨੂੰ ਮਿਲਾਉਣੀ ਪੈਂਦੀ ਕਾਲੂ ਨਾਲ, ਉਹ ਨਹੀਂ ਕਹਿੰਦੇ ਨਾ ਮੈਨੂੰ, ਇਹ ਨਹੀਂ ਕਹੀ। ਨਾ ਮਾਂ ਨਾਲ ਨਾ ਪਿਓ ਨਾਲ ਸੁਰ ਮਿਲਾਉਣੀ ਨਹੀਂ ਕਹਿੰਦੀ ਬਾਣੀ, ਪਰ ਮਨ ਮੋਹ ਕਹਿੰਦੇ ਨੇ, ਗੁਰਬਾਣੀ ਨਹੀਂ ਕਹਿੰਦੀ। ਬਹੁਤ ਪੜਤਾ ਨੇ ਚੱਲ ਗਾਹਾਂ ਕਾਹਨੂੰ ਖੋਲਣੀ ਹੈ, ਸਿਰਫ ਜੇ ਮਿਲਾਉਣ ਨੂੰ ਕਹਿੰਦੀ ਹੈ, ਉਤਲ ਪੁਤਲ ਹੋ ਜਾਂਦੀ ਹੈ ਸੰਸਾਰ 'ਚ ਜੇ ਸਾਰਾ ਕੁਛ ਖੋਲਦੀ ਹੈ ਗੁਰਬਾਣੀ ਦਾ। ਐਵੇਂ ਨਹੀਂ ਟੁੱਟਦੀ, ਤਾਂ ਟੁੱਟਦੀ ਹੈ ਸਾਰੇ ਸੰਸਾਰ ਨੂੰ। ਸਿਰਫ ਇਸਤਰੀ ਨੂੰ ਕਹਿੰਦੀ ਹੈ ਵੀ ਆਪਣੇ ਪਤੀ ਨਾਲ ਸੁਰ ਮਿਲਾ, ਪਤੀ ਨੂੰ ਨਹੀਂ ਕਹਿੰਦੀ ਇਸਤਰੀ ਨਾਲ ਮਿਲਾ, ਕਿਤੇ ਨਹੀਂ ਕਹਿੰਦੀ, ਦਿਖਾਓ ਕਿੱਥੇ ਲਿਖਿਆ। ਇਸਤਰੀ ਨੂੰ ਆਰਡਰ ਹੈ ਵੀ ਆਪਣੇ ਪਤੀ ਨਾਲ ਸੁਰ ਤੂੰ ਮਿਲਾ। ਇਵੇਂ ਜੀਵ ਨੂੰ ਕਿਹਾ ਹੈ ਵੀ ਪਰਮੇਸ਼ਰ ਨਾਲ ਸੁਰ ਤੂੰ ਮਿਲਾ। ਆਦਮੀ ਨੇ ਸੁਰ ਮਿਲਾਉਣੀ ਹੈ ਪਰਮੇਸ਼ਰ ਨਾਲ, ਪਤਨੀ ਨੇ ਮਿਲਾਉਣੀ ਹੈ ਪਤੀ ਨਾਲ, ਦੋਹਾਂ ਦੀ ਸੁਰ ਮਿਲ ਗਈ ਪਰਮੇਸ਼ਰ ਨਾਲ, ਵਿਰੂ ਦਾ ਪਰਮੇਸ਼ਰ ਨਾਲ। ਆਦਮੀ ਜੇ ਗੁਰਮੁਖ ਹੈ ਉਹਦੀ ਸੁਰ ਆਪਣੀ ਹੈ ਨਹੀਂ, ਆਦਮੀ ਦੀ ਆਪਣੀ ਸੁਰ ਕਿਹੜੀ ਹੈ? ਆਪਣੀ ਤਾਂ ਰਹੀ ਨਾ, ਸੁਰ ਤਾਂ ਉਹਦੇ ਕੋਲ ਪਰਮੇਸ਼ਰ ਦੀ ਹੈ। ਜਿਹੜੇ ਕਹਿੰਦੇ ਨੇ ਦੋਹੇ ਬਰਾਬਰ ਨੇ, ਉਹਦੀ ਮੰਨੋ ਉਹਦੀ ਮੰਨੋ ਸਿੱਖੀ ਤੋਂ ਖਿਲਾਫ਼ ਪ੍ਰਚਾਰ ਕਰਦੇ ਨੇ, ਉਹ ਤਾਂ ਸਿੱਖੀ ਤੋਂ ਖਿਲਾਫ਼ ਹੈ। ਉਹ ਤਾਂ ਦੋਹੇ ਆਪਣੀ ਮਰਜ਼ੀ ਨੂੰ ਕਹਿੰਦੇ ਨੇ, ਤੂੰ ਵੀ ਮਰਜ਼ੀ ਕਰ, ਉਹਦੀ ਵੀ ਮਰਜ਼ੀ ਕਰ। ਇਹ ਤਲਵਾਰਾਂ ਕਿਉਂ ਚੱਲਦੀਆਂ ਨੇ, ਤਲਾਕ ਦੀਆਂ ਖਿੱਚੀਆਂ ਹੋਈਆਂ ਲੋਕਾਂ ਦੀਆਂ ਘਰਾਂ 'ਚ, ਮਰਜ਼ੀ ਛੱਡਣ ਨੂੰ ਨਹੀਂ ਕਹਿੰਦੇ ਵਿਦਵਾਨ। ਆਦਮੀ ਦੀ ਸਮਝ ਹੈ, ਆਦਮੀ ਨੇ ਆਪਣੀ ਮਰਜ਼ੀ ਛੱਡ ਕੇ ਗੁਰ ਕੀ ਮਤ ਲੈਣੀ ਹੈ। ਇਸਤਰੀ ਨੂੰ ਲੋੜ ਨਹੀਂ ਕਿਤੇ ਜਾਣ ਦੀ, ਸੁਣ ਦੀ, ਉਹਨੇ ਗੁਰ ਕੀ ਮਤ ਅਨੁਸਾਰ ਆਦਮੀ ਦੇ ਅਨੁਸਾਰ ਚੱਲਣਾ, ਗੁਰ ਕੀ ਮਤ ਅਨੁਸਾਰ ਹੀ ਚੱਲਣਾ। ਆਦਮੀ ਨੇ ਸਾਰੀਆਂ ਪਾਬੰਦੀਆਂ ਆਪ ਹੀ ਆ ਜਾਣਗੀਆਂ, ਉਸ ਆਦਮੀ ਨੂੰ ਕਹਿਣ ਦੀ ਲੋੜ ਹੀ ਨਹੀਂ, ਤੂੰ ਇਨਸਾਫ ਕਰ। ਉਹ ਆਦਮੀ ਗਲਤ ਕੰਮ ਕਰੇ ਨਹੀਂ ਸਕਦਾ, ਗਲਤ ਸੋਚ ਹੀ ਨਹੀਂ ਸਕਦਾ, ਬੇਇਨਸਾਫੀ ਕਰੇ ਨਹੀਂ ਸਕਦਾ, ਜ਼ੁਲਮ ਕਰੇ ਨਹੀਂ ਸਕਦਾ, ਉਹ ਤਾਂ ਬੰਨਿਆ ਹੋਇਆ। ਇਹ ਹੈ ਸਿੱਖੀ, ਇਹਨਾਂ ਨੂੰ ਕੀ ਪਤਾ ਹੈ? ਆ ਜਿਹੜੇ ਸਿੱਖ ਤੁਰੇ ਫਿਰਦੇ ਨੇ, ਕਹਿੰਦੇ ਨੇ ਬਰਾਬਰ ਨੇ ਦੋਏ, ਉਹ ਨੇ ਫਲਾਨਾ ਨੇ, ਝਗੜੇ ਪਾ ਦੇਣਗੇ ਘਰ ਘਰ 'ਚ। ਯੂਰਪ ਜਾ ਕੇ ਦੇਖ ਲਓ ਕੀ ਹਾਲ ਹੈ। ਇਹ ਤੋਂ ਵਧੀਆ ਤਰੀਕਾ ਸਾਰੇ ਸੰਸਾਰ 'ਚ ਕੋਈ ਨਹੀਂ। ਇਹ ਦੱਸਣ ਕਿਹੜਾ? ਆਦਮੀ ਦੀ ਆਪਣੀ ਮਰਜ਼ੀ ਖਤਮ ਹੈ, ਆਪਣੀ ਮਰਜ਼ੀ ਦੇ ਅਨੁਸਾਰ ਸਿੱਖ ਤਾਂ ਚੱਲੇ ਨਹੀਂ ਸਕਦਾ। ਤਾਂ ਕਿਹਾ ਪੈੜੇ ਪੱਲੇ ਤੇੜੇ ਲੱਗੀ, ਉਹ ਆਦਮੀ ਗੁਰੂ ਵਾਲਾ ਹੈ, ਗੁਰੂ ਦੀ ਹਾਜ਼ਰੀ 'ਚ ਉਹਨੂੰ ਪੱਲਾ ਫੜਾਇਆ ਵੀ ਤੂੰ ਮੇਰਾ ਸਿੱਖ ਹੈ, ਗੁਰਬਾਣੀ ਅਨੁਸਾਰ ਤੈਂ ਚੱਲਣਾ, ਜਿਹੜਾ ਗੁਰਬਾਣੀ ਅਨੁਸਾਰ ਹੈ ਚੱਲਦਾ, ਉਹ ਵੀ ਇਨਸਾਫ ਵੀ ਕਰੇ ਨਹੀਂ ਸਕਦਾ, ਉਹ ਗਲਤ ਸੋਚੇ ਨਹੀਂ ਸਕਦਾ। ਅਤੇ ਜਿਹੜਾ ਗਲਤ ਸੋਚ ਨਹੀਂ ਸਕਦਾ, ਉਹਦੇ 'ਤੇ ਸ਼ੰਕਾ ਮੂਰਖ ਕਰਦੇ ਹੁੰਦੇ ਨੇ। ਇਹ ਮਨਮੁੱਖਾਂ ਵਾਸਤੇ ਗੱਲਾਂ ਨੇ ਜਿਹੜੀਆਂ ਇਹਨਾਂ ਦੀਆਂ ਨੇ। ਗੁਰਬਾਣੀ ਵੀ ਮਨਮੁੱਖਾਂ ਦੇ ਖਿਲਾਫ਼ ਹੈ, ਗੁਰਬਾਣੀ ਦਾ ਮਨਮੁੱਖਾਂ ਦੇ ਪਹਿਲਾਂ ਹੀ ਖਿਲਾਫ਼ ਹੈ। ਗੁਰਬਾਣੀ ਦਾ ਮਨਮੁੱਖ ਨੂੰ ਗੁਰਦੁਆਰੇ ਆਉਣ ਦੀ ਇਜਾਜ਼ਤ ਨਹੀਂ ਦਿੰਦੀ, ਮਨਮੁੱਖ ਦੇ ਵਿਚਾਲੇ ਨਹੀਂ ਆਉਂਦੀ ਮਨਮੁੱਖਾਂ ਦੇ। ਹੁਣ ਲਿਆ ਕੇ ਮਨਮੁੱਖ ਦੋਵੇਂ ਬਿਠਾੜਦੇ, ਕੁੜੀ ਮੁੰਡਾ ਉਹਨਾਂ ਦੇ ਕਰਾਤੇ ਨਾਲ ਕਰਦੇ, ਮਨਮੁੱਖਾਂ ਦੇ ਵਿਚਾਲੇ ਦਾ ਗੁਰੂ ਆਉਂਦਾ ਹੀ ਨਹੀਂ ਹੁੰਦਾ। ਗੁਰੂ ਨੇ ਕੀ ਲੈਣਾ ਜਿਹੜੇ ਮਨਮੁੱਖਾਂ ਦੇ ਵਿਚਾਲੇ ਆ ਕੇ? ਗੁਰੂ ਘਰ 'ਚ ਉਹ ਜਾਵੇ ਜਿਹੜਾ ਗੁਰਮੁਖ ਹੈ, ਉਹ ਵਾਅਦਾ ਕਰੇ ਜਿਹੜਾ ਵਾਅਦਾ ਕਰੇ ਪੂਰਾ ਰਹੇ। ਅਸੀਂ ਤਾਂ ਰਿਵਾਜ ਬਣਾਇਆ ਹੋਇਆ, ਰਿਵਾਜ ਬਣਾ ਲਿਆ, ਕੋਰਟ ਮੈਰਿਜ ਕਰੀ ਜਾਣ ਜਾ ਕੇ ਗੁਰਦੁਆਰੇ ਜ਼ਰੂਰ ਫਾਇਆ ਜਾਣਾ ਇਹਨਾਂ ਨੇ, ਕੱਲ ਨੂੰ ਮੁੱਕਰ ਜਾਣਾ। ਆਹੋ ਜਾਂ ਤਾਂ ਗੁਰੂ ਦੀ ਮੱਤ ਤੇ ਪੂਰੇ ਰਹਿਣ ਵਿੱਚ, ਅਗਲਾ ਕਹਿਣਾ ਵੀ ਸਿੱਖਾਂ ਨੇ ਸਿੱਖ ਬਦਨਾਮ ਕਰਦੇ ਹੋ, ਜਾਂ ਤਾਂ ਇਨਸਾਫ ਕਰਨ ਗੁਰੂ ਦੀ ਮੱਤ ਤੇ ਰਹਿਣ, ਜਾਂ ਫਿਰ ਕੋਰਟ ਮੈਰਿਜ ਕਰ ਲੈਣ। ਜੇ ਕਾਨੂੰਨ ਚ ਕੱਲ ਨੂੰ ਜਾ ਕੇ ਤੁਸੀਂ ਤਹਿਸੀਲਾਂ ਦੇ ਵਿੱਚ ਫੇਰ ਕੋਰਟਾਂ ਜੇ ਜਾਣਾ, ਪਹਿਲਾਂ ਹੀ ਕੋਰਟ ਮੈਰਿਜ ਕਰ ਲਓ, ਜ਼ਰੂਰੀ ਹੈ। ਤੁਸੀਂ ਗੁਰਦੁਆਰੇ ਜਾਣਾ, ਕੀ ਲੈਣਾ ਗੁਰਦੁਆਰੇ ਜਾ ਕੇ ਤੁਸੀਂ? ਗੁਰੂ ਦੀ ਤਾਂ ਗੱਲ ਨਹੀਂ ਮੰਨਣੀ ਤੇ ਗੁਰਦੁਆਰੇ ਕੀ ਕਰਨ ਜਾਣਾ? ਇਹ ਹੈ ਸਿਰਫ ਰਿਵਾਜ ਸਮਾਜਿਕ, ਗੁਰੂ ਦੀ ਮੱਤ ਵਾਲੀ ਕੋਈ ਗੱਲ ਨਹੀਂ। ਰਿਵਾਜ ਬਣ ਗਿਆ ਵੀ ਭਾਈ ਫੇਰੇ ਨਹੀਂ ਕਰਾਉਣੇ, ਹੁਣ ਅਸੀਂ ਸਿੱਖ ਹੋ ਗਏ, ਹੁਣ ਅਸੀਂ ਆਨੰਦ ਕਾਰਜ ਹੀ ਕਰਾਉਣੇ। ਆਨੰਦ ਕਾਰਜ ਕਿਸੇ ਕੁੜੀ ਮੁੰਡੇ ਦੀ ਗੱਲ ਹੀ ਨਹੀਂ, ਜ਼ਿਕਰ ਨਹੀਂ ਹੈ। ਚਾਰ ਲਾਵਾਂ ਨੇ, ਚਾਰ ਲਾਵਾਂ 'ਚ ਕੋਈ ਜ਼ਿਕਰ ਨਹੀਂ। ਉਹ ਤੇ ਆਤਮਾ ਪਰਾਤਮਾ ਦੀਆਂ ਲਾਵਾਂ ਨੇ, ਪਰਮਾਤਮਾ ਦੀਆਂ ਨਹੀਂ, ਪਰਾਤਮਾ ਰਾਤਮਾ ਦੀਆਂ ਲਾਵਾਂ ਨੇ। ਇਹ ਆਪ ਇੱਕ ਹੋ ਰਿਹਾ ਉਦੋਂ, ਜਿਹੜਾ ਇੱਕ ਹੋਏ ਤਾਂ ਉਗਵੇ ਨਾ। ਅਸਲ ਚ ਬੁੱਧੀ ਅਕਲ ਬਾਉਂਡ ਹੋ ਰਹੀ ਹੈ। ਕਰਕੇ ਦੇਵ ਪਿੱਤਰ ਕੀ ਛੋਡੀ, ਗੁਰ ਕੋ ਸ਼ਬਦ ਲਿਓ। ਜਿਹੜੀ ਛੋਡੀ ਹੋਈ ਸੀ ਨਾ, ਉਹ ਐਡਮਿਟ ਕਰ ਰਹੀ ਹੈ ਵੀ ਹੁਣ ਮੈਂ ਪੱਲੇ ਦੁਬਾਰੇ ਤਾਂ ਜਿਹੜੇ ਲਾਗੀ, ਹੁਣ ਮੈਂ ਸਾਰੇ ਸਾਹ ਕੁੜਾਵੇ ਡਿੱਠੇ, ਸਾਰਾ ਸੰਸਾਰ ਛੱਡਤਾ, ਸਾਰੇ ਸੱਭੇ ਸਾਗ ਕੁੜਾਵੇ ਡਿੱਠੇ ਸੰਸਾਰ ਨੇ। ਤੁਮ ਸੰਗ ਜੋੜ ਉਹ ਹੈ ਅਵਰ ਸੰਗ ਤੋੜੀ, ਆਏ ਨੇ ਲਾਵਾਂ ਲਾਵਾਂ ਕੁੜੀ ਮੁੰਡੇ ਦੇ ਜਿਗਰੇ ਨਹੀਂ ਹੈ ਉੱਥੇ। ਉਹ ਗੱਲ ਕੀ ਹੈ ਕਰਦੇ ਤੁਸੀਂ ਕੀ ਹੋ?
ਪੰਚਾਂ ਕਾ ਗੁਰ ਏਕ ਧਿਆਨ,
ਪੰਚਾਂ ਕਾ ਗੁਰ, ਪੰਚਾਂ ਦਾ ਗਿਆਨ ਔਰ ਧਿਆਨ ਇੱਕ ਹੁੰਦਾ, ਗੁਰ ਏਕ ਧਿਆਨ। ਏਕ ਜਿਹੜਾ ਹੈ ਧਿਆਨ ਨਾਲ ਵੀ ਲੱਗਿਆ ਹੋਇਆ, ਗੁਰ ਨਾਲ ਵੀ ਲੱਗਿਆ ਹੋਇਆ, ਏਕ ਜਿਹੜੀ ਦੀਪਕ ਹੈ। ਗਿਆਨ ਔਰ ਧਿਆਨ ਇੱਕ ਹੈ, ਜੇ ਗਿਆਨ ਧਿਆਨ ਇੱਕ ਹੈ ਤਾਂ ਉਹਨਾਂ ਦੀ ਮੱਤ ਵੀ ਇੱਕ ਰਹੂ। ਧਿਆਨ ਬਦਲਦਾ ਤਾਂ ਮੱਤ ਬਦਲ ਜਾਂਦੀ ਹੈ, ਬੋਲੀ ਬਦਲ ਜਾਂਦੀ ਹੈ। ਧਿਆਨ ਬਦਲੂ ਤਾਂ ਬੋਲੀ ਬਦਲ ਜੂ, ਮਾਇਆ ਚ ਧਿਆਨ ਜਦ ਹੋ ਗਿਆ ਬੋਲੀ ਬਦਲ ਗਈ ਇਹਦੀ। ਕਿਉਂ ਬਦਲੀ? ਜੋ ਦੇਖ ਲਈ ਚੀਜ਼ ਉਹਦੀ ਆਸ ਪੈਦਾ ਹੋ ਗਈ, ਆਸ ਪੈਦਾ ਹੋ ਗਈ, ਬੋਲੀ ਬਦਲ ਗਈ। ਮਾਇਆ ਦੇਖ ਲਈ, ਬੋਲੀ ਬਦਲ ਗਈ। ਨਾਮ ਦੀ ਜਗ੍ਹਾ ਮਾਇਆ ਦੀ ਭੁੱਖ ਜਾ ਗਈ, ਲਿਪ ਛੁੜਕੀ ਲੱਗੀ, ਲਿਪ ਛੁੜਕੀ, ਧਿਆਨ ਬਦਲ ਗਿਆ, ਤ੍ਰਿਸ਼ਨਾ ਲੱਗਿਆ। ਜਿਹਦੀ ਲਿਪ ਲੱਗੀ ਹੋਈ ਹੈ, ਲਿਪ ਇੱਕ ਹੈ, ਧਿਆਨ ਇੱਕ ਹੈ, ਧਿਆਨ ਲਿਵੇ ਹੁੰਦੀ ਹੈ ਤੇ ਗਿਆਨ ਇੱਕ ਹੈ। ਉਹਨਾਂ ਦੀ ਬੋਲੀ ਵੀ ਇੱਕੋ ਹੋਊ, ਉਹਨਾਂ ਦੀ ਇੱਛਾ ਵੀ ਇੱਕੋ ਹੋਊ, ਉਹਨਾਂ 'ਚ ਮਤਭੇਦ ਨਹੀਂ ਹੋ ਸਕਦਾ। ਸੱਚਖੰਡ 'ਚ ਇੱਕ ਧਿਆਨ ਹੈ, ਪੰਚਾਂ ਕਾ ਗੁਰ ਇੱਕ ਧਿਆਨ। ਸਾਰੇ ਸੱਚਖੰਡ ਦੇ ਪੰਚਾਂ ਦੀ ਗੱਲ ਹੈ, ਪੰਚਾਂ ਬਹੁ ਵਚਨ ਹੈ। ਹੁਣ ਇੱਥੇ ਪੰਚਾਂ ਬਹੁ ਵਚਨ ਕਿਉਂ ਆਇਆ? ਕਿਹੜੇ ਪੰਚਾਂ ਦੀ ਗੱਲ ਹੈ, ਕਿੱਥੇ ਦੀ ਗੱਲ ਹੈ? ਕੋਈ ਬੜਾ ਛੋਟਾ ਨਹੀਂ ਹੁੰਦਾ, ਇਹ ਸਾਰਾ ਨਕਸ਼ਾ ਸੱਚਖੰਡ ਦਾ ਹੈ। ਉਹ ਮੈਂਬਰ ਬਣ ਕੇ ਜਾਂਦਾ ਇੱਥੇ ਚੁਣਿਆ ਹੋਇਆ ਜਿਹੜਾ ਭਗਤ ਹੈ। ਤਾਂ ਕਿਹਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜੱਗ, ਜੇ ਜਾਂ ਮੇਰਾ ਹੋਇਆ ਤੇਰਾ ਹੋ ਜੂ, ਤੂੰ ਵੀ ਸਾਡੇ ਵਿੱਚ ਰਲ ਗਿਆ, ਹੋਰ ਕਿਵੇਂ ਹੋਜੂਗਾ? ਜੇ ਜਾਂ ਇਹੀ ਹੁਕਮ ਤੇਰਾ ਹੋਣਾ, ਜਿਹੜਾ ਆਹ ਹੁਕਮ, ਇਸੇ ਹੁਕਮ ਨੂੰ ਤਾਂ ਬੁੱਝਣਾ। ਜਿੰਨਾ ਚਿਰ ਹੁਕਮ ਬੁੱਝਿਆ ਨਹੀਂ ਹੈ, ਪਹਿਲਾਂ ਤਾਂ ਹੁਕਮ ਦੇ ਵਿੱਚ ਆਪ ਰਹੂ, ਕਿਵੇਂ ਰਹਿਣ ਦੀ ਪ੍ਰੈਕਟਿਸ ਕਰਨੀ ਹੈ ਹੁਕਮ ਦੇ ਵਿੱਚ। ਉਹ ਸਾਰੇ ਹੁਕਮ ਦੇ ਵਿੱਚ ਨੇ ਭਾਣੇ 'ਚ ਆਪ ਚੱਲਦੇ, ਭਾਣੇ ਚੱਲਣ ਦੀ ਪ੍ਰੈਕਟਿਸ ਇੱਥੇ ਕਰਨੀ ਹੈ। ਜਿਹੜਾ ਭਾਣੇ ਚੱਲ ਜਵੇ, ਐਨ ਰਾਵਾਂ ਹੋ ਕੇ ਚੱਲ ਜਵੇ, ਫਿਰ ਉਹਨੂੰ ਭੇਜਦੇ ਨੇ ਮਾਰਕੀਟ 'ਚ। ਜਿਹੜਾ ਇੰਜਣ ਰਾਵਾਂ ਹੋ ਕੇ ਚੱਲ ਜਵੇ, ਪਹਿਲਾਂ ਇੰਜਣ ਤਿਆਰ ਕਰਦੇ ਨੇ, ਬੰਨ੍ਹਦੇ ਨੇ, ਫਿਰ ਉਹਨੂੰ ਦੇਖਦੇ ਨੇ, ਟੈਸਟ ਕਰਦੇ ਨੇ, ਫਿਰ ਮਾਰਕੀਟ 'ਚ ਭੇਜਦੇ ਨੇ। ਇਹ ਉੱਥੇ ਤਾਂ ਜਾਊ, ਇੱਥੇ ਪੂਰੇ ਟੈਸਟ ਲੈ ਕੇ, ਇਹਦੇ ਪੂਰੇ ਹੀ ਟੈਸਟ ਹੋ ਜਾਂਦੇ ਨੇ। ਟੈਸਟ ਦਿੰਦਾ ਦਿੰਦਾ ਵਿਚਾਰਾ ਬਹੁਤ ਔਖਾ ਵੀ ਹੋ ਜਾਂਦਾ, ਇੱਕ ਬੂਤ ਜਲ ਕਾਰਨ ਨੇ ਚਾਤਰਕ ਦੁੱਖ ਪਾਵੇ। ਐਸੇ ਜਦ ਕੈੜੇ ਹੁੰਦੇ ਨੇ ਫਿਰ ਕਈ ਵਾਰ ਔਖਾ ਵੀ ਹੋ ਜਾਂਦਾ।
ਜੇ ਕੋ ਕਹੇ ਕਰੇ ਵਿਚਾਰ,
ਜੇ ਕੋ ਕਹੇ
ਕਰੇ ਵਿਚਾਰ,
ਜੇ ਕੋ ਦੱਸਣਾ ਚਾਹੁੰਦਾ ਇਸ ਭੇਦ ਨੂੰ ਖੋਲ ਕੇ ਜਿਹੜਾ ਅਸੀਂ ਕਹਿ ਦਿੱਤਾ ਨਾ, ਤਾਂ ਪਹਿਲਾਂ ਵਿਚਾਰ ਲਵੇ ਕਿਹਾ ਕੀ ਹੈ ਇਹਨੂੰ, ਐਵੇਂ ਹੋ ਰਿਹਾ ਅੰਡ ਵੰਡ ਇਹਦੇ ਅਰਥ ਕਰਕੇ ਦੇ ਦਿਓ। ਜਿਹੜੀ ਗੱਲ ਪਿੱਛੇ ਕਹਿ ਦਿੱਤੀ ਪੰਚਾਂ ਕਾ ਗੁਰ ਏਕ ਧਿਆਨ, ਇਹਨੂੰ ਜੇ ਕਿਸੇ ਨੂੰ ਦੱਸਣਾ ਨਾ ਤੁਸੀਂ ਹੁਣ, ਪਹਿਲਾਂ ਵਿਚਾਰ ਕਰ ਲਿਓ ਕਿਹਾ ਕੀ ਹੈ ਅਸੀਂ। ਐਵੇਂ ਹੋ ਰਹੇ ਨਾ ਕੋਈ ਦੱਸ ਦਿਓ, ਹੋਰੇ ਕੋਈ ਦੱਸੀ ਜਾਂਦੇ ਨੇ, ਠੀਕ ਹੈ ਚੱਕ ਦੇਖ ਲਓ ਕੀ ਦੱਸਿਆ ਹੈ। ਵਿਚਾਰ ਕਰਕੇ ਨਹੀਂ ਦੱਸਿਆ, ਬਿਨਾਂ ਵਿਚਾਰੇ ਦੇ ਦੱਸਿਆ ਹੋਇਆ। ਜੇ ਤੁਸੀਂ ਕਿਸੇ ਨੂੰ ਸਮਝਾਉਣ ਲੱਗੋਗੇ ਹੋਰੇ ਨਾ ਕੋਈ ਸਮਝਾ ਦਿਓ, ਪਹਿਲਾਂ ਵਿਚਾਰ ਕਰ ਲਿਓ ਕਿਹਾ ਹੋਇਆ ਅਸੀਂ ਕੀ ਹੈ। ਕੋਈ ਕਹੇ ਨਾ ਇਸ ਗੱਲ ਨੂੰ, ਜੇ ਕੋਈ ਇਹਦਾ ਵਿਖਿਆਨ ਕਰਨ ਲੱਗੇ ਹੁਣ ਲਿਖੀ ਹੋਈ ਤਾਂ ਕੋਈ ਦੂਆ ਹੋਰ ਕਰੂ ਨਾ, ਤਾਂ ਪਹਿਲਾਂ ਵਿਚਾਰ ਕਰ ਲਓ ਮੈਂ ਕਿਹਾ ਕੀ ਹੈ। ਐਵੇਂ ਕਹਿ ਦੋ ਨਾਨਕ ਨੇ ਰਾਹ ਕਿਹਾ, ਸਾਡਾ ਕਿਹਾ ਹੋਇਆ ਕੀ ਹੈ, ਤਾਂ ਪੂਰੀ ਵਿਚਾਰ ਕਰਕੇ ਸਮਝ ਕੇ ਫੇਰ ਗਾਹਾਂ ਦੱਸਿਓ ਸੁਨੇਹਾ, ਗਲਤ ਮੈਸੇਜ ਨਾ ਦੇ ਦਿਓ। ਅਸੀਂ ਕੁਛ ਕਿਹਾ ਤੁਸੀਂ ਹੋਰ ਕੁਛ ਕਹਿ ਦਿਓ ਜਾ ਕੇ। ਜੇ ਕੋਈ ਕਹੇ, ਜੇ ਕੋਈ ਦੱਸਣਾ ਚਾਹੁੰਦਾ ਨਾ ਇਹਨੂੰ, ਪਹਿਲਾਂ ਵਿਚਾਰ ਕਰ ਲਿਓ ਕਿਹਾ ਹੋਇਆ ਕੀ ਹੈ ਸਾਡਾ, ਪੂਰੇ ਵਿਚਾਰ ਕਰਕੇ ਫਿਰ ਦੱਸਿਓ ਵੀ ਆਹ ਲੱਗਦਾ ਮੈਨੂੰ ਤਾਂ ਐਂ ਕਿਹਾ ਹੋਇਆ, ਫਿਰ ਵੀ ਐਂ ਕਿਹਾ ਆਹ ਲੱਗਦਾ ਹੈ ਆਹ ਕਿਹਾ ਹੋਇਆ। ਜੇ ਸਾਰੀ ਬਣ ਜਾਓ ਥੋੜੀ ਤਸੱਲੀ ਹੋ ਜਾਵੇ ਫਿਰ ਕਹਿ ਦਿਓ ਵੀ ਹਾਂ ਆਹੀ ਕਿਹਾ ਹੋਇਆ। ਜੇ ਗੁਰਬਾਣੀ ਸਾਰੀ ਜੋ ਤਸੱਲੀ ਹੋ ਜਾਵੇ ਨਾ ਫਿਰ, ਕੋਈ ਕੋਈ ਵਾਰ ਪੂਰੀ ਜਿੰਨਾ ਚਿਰ ਗਰੰਟੀ ਹੋ ਜਾਵੇ ਕੋਈ ਗੁਰਬਾਣੀ ਦਾ ਭਗਤੀ ਤੁਹਾਨੂੰ ਨਹੀਂ ਕੱਟ ਰਹੀ ਕਿਤੇ, ਫਿਰ ਤੁਸੀਂ ਕਹਿ ਦਿਓ ਵੀ ਭਾਈ ਇਹੀ ਗੱਲ ਕਹੀ ਹੋਈ। ਇੱਥੋਂ ਵੀ ਸਾਬਤ ਹੁੰਦਾ, ਉੱਥੋਂ ਵੀ ਸਾਬਤ ਹੁੰਦਾ, ਉੱਥੋਂ ਵੀ ਸਾਬਤ ਹੁੰਦਾ, ਉੱਥੋਂ ਵੀ ਸਾਬਤ ਹੁੰਦਾ, 10-20 ਜਗ੍ਹਾ 'ਤੇ ਸਾਬਤ ਹੁੰਦੀ ਹੈ ਇਹੀ ਗੱਲ। ਨਾਮਦੇਵ ਵੀ ਇਹੀ ਕਹਿ, ਬੜਾ ਛੋਟਾ ਨਹੀਂ ਹੁੰਦਾ ਉੱਥੇ, ਉਹੀ ਗੱਲ ਇਹ ਹੈ। ਹਾਂਜੀ,
ਕਰਤੇ ਕਹਿ ਕਰਨਾ ਨਾ ਹੀ ਸੁਣਾ,
ਕਰਤੇ ਕਹਿ ਕਰਨੇ ਨਾ ਹੀ ਸੁਣਾ, ਕਰਤੇ ਦੇ ਜਿਹੜੇ ਕਰਨੇ ਨੇ ਉਹ ਅਸੀਂ ਕੋਈ ਲਿਸਟ ਨਹੀਂ ਉਹਦੀ ਬਣ ਸਕਦੀ। ਸਮਾਰ ਹੁੰਦਾ ਲਿਸਟ ਬਣਨੀ, ਨੰਬਰ ਸ਼ੁਮਾਰ ਕਹਿੰਦੇ ਨਾ ਆਪਾਂ, ਉਹਦੀ ਅਸੀਂ ਕੋਈ ਲਿਸਟ ਨਹੀਂ ਤਿਆਰ ਕਰ ਸਕਦੇ, ਇੰਨੇ ਕਰਨੇ ਨੇ, ਕੋਈ ਰਜਿਸਟਰ ਨਹੀਂ ਲਾ ਸਕਦੇ ਉਹਨਾਂ ਵਾਸਤੇ, ਕੋਈ ਗਿਣਤੀ ਨਾ ਹੀ ਸਮਾਰ ਦਾ ਬੇਸ਼ੁਮਾਰ ਨੇ। ਬੇਸ਼ੁਮਾਰ ਦਾ ਮਤਲਬ ਵੀ ਇਹੀ ਹੁੰਦਾ ਕਿ ਗਿਣਤੀ ਤੋਂ ਭਰੇ ਹੀ ਨਹੀਂ।
ਧੌਲ ਧਰਮ ਦਇਆ ਕਾ ਪੂਤ,
ਧੌਲ ਧਰਮ ਦਇਆ ਕਾ ਪੂਤ, ਉਹ ਜਿਹੜਾ ਕਹਿੰਦੇ ਨੇ ਨਾ ਵੀ ਇਹ ਸੰਸਾਰ ਦੇ ਆ ਧਰਤੀ ਨੂੰ ਚੱਕੀ ਖੜਾ ਧੌਲ, ਕੋਈ ਬਹੁਤ ਚਿੱਟਾ ਰੰਗ ਦਾ, ਧੌਲੇ ਦਾ ਅਰਥ ਅਸਲ ਦੇ ਵਿੱਚ ਚਿੱਟਾ ਹੁੰਦਾ, ਚਿੱਟਾ ਹੁੰਦਾ ਗਿਆਨ, ਗਿਆਨ ਦਾ ਰੰਗ ਚਿੱਟਾ, ਚਿੱਟਾ ਨਾਲ ਚਾਨਣ ਕਰਦਾ ਹਨੇਰੇ ਨੂੰ, ਚਿੱਟਾ ਰੰਗ ਆ ਜਿਹੜਾ ਨਾ ਵਿਰੋਧੀ ਹੁੰਦਾ, ਕਾਲੇ ਰੰਗ ਦਾ ਵਿਰੋਧੀ, ਜਲੇ ਹਨੇਰੀ ਰਾਤ ਬਾਹਰ ਦਿਸੇ ਚਾਨਣ, ਤਾਲ ਤਾਂ ਪਾਈ ਜਿਹੜਾ ਚਿੱਟਾ ਬੋਲਦ ਗਿਆ, ਬੋਲਦ ਬੋਲਦ ਕੋਈ ਨਹੀਂ ਹੈ, ਉਹ ਜਿਹੜਾ ਹੈਗਾ ਧਰਮ ਦਾ ਜਿਹੜਾ ਹੈ ਗਿਆਨ ਹੈ ਇਹੀ ਧੌਲ, ਗਿਆਨ ਹੈ ਜਿਹੜਾ ਉਹੀ ਧੌਲ, ਪਰਮੇਸ਼ਰ ਦੇ ਗਿਆਨ ਨਾਲ ਸਭ ਕੁਛ ਖੜਾ, ਉਹਨੇ ਗਿਆਨ ਨਾਲ ਧਰਤੀ ਬਣਾਈ ਆਪਣੇ ਨਾਲ, ਗਿਆਨ ਨਾਲ ਸੂਰਜ ਬਣਾਇਆ, ਉਹਦੇ ਗਿਆਨ ਨਾਲ ਸਭ ਕੁਛ ਚੱਲ ਰਿਹਾ। ਧਰਮ
ਦਇਆ ਕਾ ਪੂਤ,
ਦਇਆ ਕਾ ਪੂਤ, ਦਇਆ ਦੇ ਵਿੱਚੋਂ ਜਿਹੜਾ ਹੈ ਗਿਆਨ ਪੈਦਾ ਹੁੰਦਾ, ਕਿਵੇਂ ਪੈਦਾ ਹੁੰਦਾ ਦਇਆ 'ਚੋਂ, ਜਿੰਨਾ ਥੋੜ੍ਹਾ ਥੋੜ੍ਹਾ ਗਿਆਨ ਆਊਗਾ ਇਕੱਠਾ ਨਹੀਂ ਆਉਂਦਾ, ਗਿਆਨ ਸਾਰੀ ਕਿਸਮ ਦਾ ਹੀ ਥੋੜ੍ਹਾ ਥੋੜ੍ਹਾ ਹੁੰਦਾ। ਚਰਨ ਚਰਨ ਗਿਆਨ ਦੇ ਹਿੱਸੇ ਨੂੰ ਕਹਿੰਦੇ ਨੇ, ਬਾਈ ਪਾਰਟ ਆਉਂਦਾ, ਥੋੜ੍ਹਾ ਥੋੜ੍ਹਾ ਕਰਕੇ ਗਿਆਨ ਵੱਧਦਾ, ਜੇ ਤਾਂ ਰੋਜ਼ ਦਾ ਵੱਧਦਾ ਵੰਡ ਕੇ ਖਾਈ ਜਾਵੇ ਫਿਰ ਤਾਂ ਹੋਰ ਆਉਂਦਾ ਨਹੀਂ ਆਉਂਦਾ ਜੀ। ਦਇਆ ਦਾ ਅਰਥ ਹੈ ਦੇਣ ਦੀ ਇੱਛਾ ਹੋਵੇ, ਦਇਆ ਦਾ ਅਰਥ ਹੈ ਦੇਣ ਦੀ ਇੱਛਾ ਹੈ, ਹੋਰ ਕੁਛ ਨਹੀਂ ਦਇਆ ਦਾ। ਜਿੰਨਾ ਅੱਜ ਮਿਲ ਗਿਆ ਅੱਜੇ ਹੀ ਦੇਣ ਦੀ ਇੱਛਾ ਹੋਵੇ ਪਹਿਲਾਂ, ਅੱਜੇ ਦੇ ਦਈਏ ਕਿਸੇ ਨੂੰ ਇਹ ਤਾਂ ਕੱਲ੍ਹ ਨੂੰ ਹੋਰ ਮਿਲ ਜੂ, ਤੂੰ ਤਾਂ ਖਾਲੀ ਹੋ ਗਿਆ ਨਾ, ਜੇ ਜਮ੍ਹਾਂ ਰੱਖ ਲਓਗੇ ਦਰਿਆ ਹੈ, ਪਾਣੀ ਕਾਹ ਕੱਢੀ ਜਾਂਦਾ, ਪਿਛੋਂ ਆਈ ਜਾਂਦਾ।